ਅੱਜ ਦੀਆਂ ਮੁੱਖ ਖਬਰਾਂ ਵਿੱਚ ਕੋਲੀਸ਼ਨ ਮਗਰੋਂ ਲੇਬਰ ਪਾਰਟੀ ਵੱਲੋਂ ਵੀ ਆਪਣੇ ਸਰਕਾਰ ਚਲਾਉਣ ਵਾਲੇ ਖਰਚਿਆਂ ਅਤੇ ਆਮਦਨੀ ਦੇ ਵੇਰਵੇ ਸਾਂਝੇ। ਬੇਰੁਜ਼ਗਾਰੀ ਦਰ ਪਿਛਲੇ ਕੁਝ ਦਹਾਕਿਆਂ ਦੇ ਆਪਣੇ ਸਭ ਤੋਂ ਥੱਲੜੇ ਸਤਰ ਉੱਤੇ ਅਤੇ ਇਮਾਰਤ ਉਸਾਰੀ ਕੰਪਨੀ ਮੈਟ੍ਰਿਕੋਨ ਨੇ ਦਿਵਾਲੀਆ ਘੋਸ਼ਿਤ ਹੋਣ ਵਾਲੀਆਂ ਖਬਰਾਂ ਨੂੰ ਦੱਸਿਆ ਬੇਬੁਨਿਆਦ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਲੇਬਰ ਪਾਰਟੀ ਨੇ ਆਪਣੀਆਂ ਸਰਕਾਰ ਚਲਾਉਣ ਵਾਲੀਆਂ ਨੀਤੀਆਂ ਤਹਿਤ ਖਰਚਿਆਂ ਦਾ ਵੇਰਵਾ ਸਾਂਝਾ ਕੀਤਾ ਹੈ। 4 ਸਾਲਾਂ ਦੌਰਾਨ ਲੇਬਰ ਵੱਲੋਂ ਕੋਲੀਸ਼ਨ ਨਾਲੋਂ 7.4 ਬਿਲੀਅਨ ਡਾਲਰ ਵੱਧ ਖਰਚੇ ਜਾਣ ਦੀ ਗੱਲ ਕੀਤੀ ਗਈ ਹੈ। ਸਰਕਾਰ ਬਣਨ ਦੀ ਸੂਰਤ ਵਿੱਚ ਇਹ ਧਨਰਾਸ਼ੀ ਨੂੰ ਬੱਚਿਆਂ ਅਤੇ ਬਜ਼ੁਰਗਾਂ ਦੇ ਸਾਂਭ ਸੰਭਾਲ ਕੇਂਦਰਾਂ ਅਤੇ ਟੇਫ ਅਤੇ ਯੂਨੀਵਰਸਿਟੀਆਂ ਵਿੱਚ ਖਰਚੇ ਜਾਣ ਦੀ ਸੰਭਾਵਨਾ ਹੈ। ਇਸ ਦੌਰਾਨ ਲੇਬਰ ਵੱਲੋਂ 19,000 ਸ਼ਰਨਾਰਥੀਆਂ ਨੂੰ ਆਰਜ਼ੀ ਵੀਜ਼ਿਆਂ ਤੋਂ ਸਥਾਈ ਵੀਜ਼ਿਆਂ ਵੱਲ ਲਿਜਾਣ ਦਾ ਵੀ ਫੈਸਲਾ ਲਿਆ ਗਿਆ ਹੈ। ਪੇਸ਼ ਹੈ ਇਸ ਬਾਰੇ ਲੇਬਰ ਦੀ ਕੈਟੀ ਗੈਲਾਗਰ ਦੁਆਰਾ ਦਿੱਤਾ ਗਿਆ ਇਹ ਬਿਆਨ।
Under the new visa subclass, it would allow the same support as under existing visas, so they would be entitled to work, access Medicare, income support, English language tuition, and also things like trauma and torture counselling services.
ਇਸ ਦੌਰਾਨ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਲੇਬਰ ਪਾਰਟੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹਨਾਂ ਦੇ ਖਰਚਿਆਂ ਦੇ ਵੇਰਵੇ ਕਾਫ਼ੀ ਦੇਰ ਨਾਲ ਆਏ ਨੇ, ਜਦਕਿ ਲੇਬਰ ਦਾ ਆਖਣਾ ਹੈ ਕਿ ਉਹਨਾਂ 2010 ਅਤੇ 2013 ਵਿੱਚ ਵੀ ਚੋਣ ਪ੍ਰਚਾਰ ਦੇ ਆਖਰੀ ਦਿਨਾਂ 'ਚ ਹੀ ਕੋਸਟਿੰਗ ਨਾਲ ਜੁੜੇ ਐਲਾਨ ਕੀਤੇ ਸਨ। ਉਧਰ ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਦੀਆਂ ਨੀਤੀਆਂ ਨੂੰ ਸਲਾਹੁੰਦੇ ਹੋਏ ਆਖਿਆ ਕਿ ਦੇਸ਼ ਦੀ ਆਰਥਿਕਤਾ ਹੁਣ ਪੱਕੇ ਪੈ ਰਹੀ ਹੈ, ਜਿਹਦਾ ਸਬੂਤ ਘਟਦੀ ਬੇਰੁਜ਼ਗਾਰੀ ਦਰ ਹੈ।
We've seen a piecemeal attempt to explain Labor's finances. What they are going to do is increase the deficits by $7 billion. When we released our costings, we were reducing the deficit by $1 billion.
ਦੱਸਣਯੋਗ ਹੈ ਕਿ ਦੇਸ਼ ਦੀ ਬੇਰੁਜ਼ਗਾਰੀ ਦਰ ਹੁਣ 3.9% ਤੱਕ ਘਟ ਗਈ ਹੈ, ਜੋ ਕਿ ਅਗਸਤ 1974 ਤੋਂ ਹੁਣ ਤੱਕ ਦੀ ਸਭ ਤੋਂ ਵਧੀਆ ਕਾਰਗੁਜ਼ਾਰੀ ਹੈ। ਇਸ ਦੌਰਾਨ 4,000 ਤੋਂ ਵੀ ਵੱਧ ਲੋਕਾਂ ਨੂੰ ਨੌਕਰੀ ਮਿਲਦਿਆਂ ਇਹਦੇ ਵਿੱਚ ਸੁਧਾਰ ਦਰਜ ਕੀਤਾ ਗਿਆ ਹੈ। ਟ੍ਰਾਇਰਰ ਜੋਸ਼ ਫਾਈਡਨਬਰਗ ਨੇ ਇਹਦਾ ਸਿਹਰਾ ਸਰਕਾਰ ਦੀਆਂ ਯੋਗ ਨੀਤੀਆਂ ਨੂੰ ਦਿੱਤਾ ਹੈ।
ਅਨਇੰਪਲੋਇਮੈਂਟ, ਅੰਡਰ ਇੰਪਲੋਇਮੈਂਟ, ਯੂਥ ਅਨਇੰਪਲੋਇਮੈਂਟ, ਫੀਮੇਲ ਅਨਇੰਪਲੋਇਮੈਂਟ ਆਰ ਆਲ ਲੋਅਰ ਟੁਡੇ ਅੰਡਰ ਦ ਕੋਅਲੀਸ਼ਨ ਦੈਨ ਦੇ ਵਰ ਅੰਡਰ ਲੇਬਰ।
ਭਾਵੇਂ ਸਰਕਾਰ ਵੱਲੋਂ ਬੇਰੁਜ਼ਗਾਰੀ ਦਰ ਘਟਣ ਨੂੰ ਆਪਣੀ ਅਹਿਮ ਪ੍ਰਾਪਤੀ ਵਜੋਂ ਦਰਸਾਇਆ ਜਾ ਰਿਹਾ ਹੈ, ਪਰ ਕੁਝ ਅਰਥਚਾਰੇ ਦੇ ਮਾਹਿਰਾਂ ਮੁਤਾਬਕ 4,000 ਹੋਰ ਲੋਕਾਂ ਨੂੰ ਨੌਕਰੀ ਮਿਲਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਲੇਬਰ ਪਾਰਟੀ ਦੇ ਜਿਮ ਚਾਮਰਜ਼ ਨੇ ਆਖਿਆ ਕਿ ਸਰਕਾਰ ਆਰਥਿਕ ਮੁਹਾਜ ਤੇ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ।
Even as the unemployment rates come down, Australians are still falling further and further behind. This is what happens when you have a government whose economic plan is to cut wages and undermine job security.
ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਹੈ ਕਿ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਆਲਮੀ ਪੱਧਰ ਉੱਤੇ ਭੋਜਨ ਅਤੇ ਖਾਣ ਪਦਾਰਥਾਂ ਦੇ ਗੰਭੀਰ ਸੰਕਟ ਦਾ ਕਾਰਨ ਬਣ ਸਕਦੀ ਹੈ। US ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਨੇ ਆਖਿਆ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕਰਕੇ ਯੂਕਰੇਨ ਦੀ ਤਕਰੀਬਨ 20 ਮਿਲੀਅਨ ਟਨ ਕਣਕ ਨਿਰਯਾਤ ਖੁਣੋਂ ਰੁਕੀ ਪਈ ਹੈ। ਇਸ ਦੌਰਾਨ UN ਸੈਕਟਰੀ ਜਨਰਲ ਐਂਟੋਨੀਓ ਗੁਟੇਰੇਸ ਨੇ ਇਸ ਮਸਲੇ 'ਤੇ ਆਪਣੀ ਇਹ ਪ੍ਰਤੀਕਿਰਿਆ ਦਿੱਤੀ ਹੈ।
The Russian invasion in Ukraine is amplifying and accelerating all these factors: climate change, COVID-19, and inequality. It threatens to tip tens of millions of people over the edge into food insecurity, followed by malnutrition, mass hunger, and famine in a crisis that could last for years. International financial institutions need to step in with generous investments to prevent a global debt crisis. There is no answer to the food crisis without an answer to the finance crisis.
ਇਮਾਰਤ ਉਸਾਰੀ ਦੀ ਵੱਡੀ ਕੰਪਨੀ ਮੈਟ੍ਰਿਕੋਨ ਨੇ ਆਖਿਆ ਕਿ ਉਹਨਾਂ ਦੀ ਕੰਪਨੀ ਦੇ ਵਿੱਤੀ ਘਾਟੇ ਵਿੱਚ ਜਾਣ ਅਤੇ ਦਿਵਾਲੀਆ ਘੋਸ਼ਿਤ ਹੋਣ ਦੀਆਂ ਖਬਰਾਂ ਬੇਬੁਨਿਆਦ ਹਨ। ਇਸ ਦੌਰਾਨ ਵਿਕਟੋਰੀਅਨ ਟ੍ਰਾਇਰ ਵੱਲੋਂ ਕੰਪਨੀ ਦੇ ਨੁਮਾਇੰਦਿਆਂ ਨਾਲ ਅੱਜ ਗੱਲਬਾਤ ਵੀ ਕੀਤੀ ਗਈ ਹੈ, ਪਰ ਮੈਟ੍ਰਿਕੋਨ ਦੇ ਚੀਫ਼ ਐਗਜ਼ੈਕਟਿਵ ਪੀਟਰ ਲੈਂਕਫੈਲਡਰ ਨੇ ਆਖਿਆ ਕਿ ਟ੍ਰਾਇਰ ਨਾਲ ਇੱਕ ਆਮ ਜਿਹੀ ਮੁਲਾਕਾਤ ਹੋਈ ਹੈ, ਜਿਹਦੇ ਚੱਲਦਿਆਂ ਰਾਈ ਦਾ ਪਹਾੜ ਬਣਾਉਣਾ ਠੀਕ ਨਹੀਂ।
industry I believe they've been in contact with, you know, over a dozen builders over the last few days, and they continue to. We always work with all our partners, including the government, and really they want to know what's going on in the industry, and we spoke to them about what is happening in the industry.
ਤੇ ਹੁਣ ਇੱਕ ਖਬਰ ਭਾਰਤ ਤੋਂ ਜੋ ਅਖਬਾਰ ਅਜੀਤ ਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀ ਜਾ ਰਹੀ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਸੁਪਰੀਮ ਕੋਰਟ ਨੇ ਰੋਡ ਰੇਜ ਮਾਮਲੇ 'ਚ ਸਿੱਧੂ ਨੂੰ 1 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 34 ਸਾਲ ਪੁਰਾਣਾ ਹੈ, ਜਦੋਂ ਪਟਿਆਲਾ 'ਚ ਪਾਰਕਿੰਗ ਨੂੰ ਲੈ ਕੇ ਨਵਜੋਤ ਸਿੱਧੂ ਅਤੇ ਉਹਨਾਂ ਦੇ ਦੋਸਤ ਦੀ ਕਿਸੇ ਨਾਲ ਲੜਾਈ ਹੋ ਗਈ ਸੀ ਅਤੇ ਇਹਦੇ 'ਚ ਇੱਕ 65 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਸਿੱਧੂ ਖਿਲਾਫ਼ ਚੱਲ ਰਹੇ ਰੋਡ ਰੇਜ ਮਾਮਲੇ ਦੀ ਸਮੀਖਿਆ ਪਟੀਸ਼ਨ ਉੱਤੇ ਅੱਜ ਸੁਪਰੀਮ ਕੋਰਟ ਨੇ ਸਜ਼ਾ ਸੁਣਾਈ ਹੈ। ਇਸ ਖਬਰ ਸੰਬੰਧੀ ਹੋਰ ਵੇਰਵੇ ਦੀ ਉਡੀਕ ਹੈ। ਪੰਜਾਬ ਅਤੇ ਭਾਰਤ ਨਾਲ ਸੰਬੰਧਿਤ ਹੋਰ ਖਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਇੰਡੀਆ ਡਾਇਰੀ ਵਿੱਚ ਪੇਸ਼ ਕੀਤੀਆਂ ਜਾਣਗੀਆਂ। ਅਤੇ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲ ਦਰ। ਮੁਦਰਾ ਦੀ ਬਦਲ ਦਰ ਦੇ ਲਿਹਾਜ਼ ਨਾਲ 1 ਆਸਟ੍ਰੇਲੀਅਨ ਡਾਲਰ ਭਾਰਤ ਦੇ 54 ਰੁਪਏ 30 ਪੈਸੇ, ਪਾਕਿਸਤਾਨ ਦੇ 140 ਰੁਪਏ 52 ਪੈਸੇ ਅਤੇ ਅਮਰੀਕਾ ਦੇ 70 ਸੈਂਟ ਦੇ ਬਰਾਬਰ ਅੰਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਵਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਹਲਕੇ ਮੀਂਹ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 21 ਡਿਗਰੀ, ਐਡੀਲੇਡ 'ਚ ਧੁੱਪ ਚੜ੍ਹੇ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 18 ਡਿਗਰੀ, ਮੈਲਬਰਨ, ਹੋਬਰਟ ਅਤੇ ਕੈਨਬਰਾ 'ਚ ਬੱਦਲਬਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 16, 14 ਅਤੇ 15 ਡਿਗਰੀ, ਵੋਲਨਗੋਂਗ, ਸਿਡਨੀ ਅਤੇ ਨਿਊਕਾਸਲ 'ਚ ਮੀਂਹ ਵਾਛੜ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 18, 19 ਅਤੇ 20 ਡਿਗਰੀ, ਬ੍ਰਿਸਬਨ ਵਿੱਚ ਮੀਂਹ ਵਾਧਾ ਹੋਇਆ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 22 ਡਿਗਰੀ, ਕੇਨਸ ਵਿੱਚ ਹਲਕੇ ਮੀਂਹ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਅਤੇ ਡਾਰਬਨ 'ਚ ਧੁੱਪੇ ਧੁੱਪੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ।